ਕੁਦਰਤੀ ਸੂਲ ਇਹ ਕਿਸੇ ਮਨੁੱਖ ਦੇ ਬਸ ਦੀ ਗੱਲ ਨਹੀਂ। ਕੁਦਰਤ ਦਾ ਸੂਲ ਹੀ ਐਸਾ ਹੈ ਕਿ ਚਾਨਣ ਦੇ ਨਾਲ ਹਨੇਰਾ, ਨੇਕੀ ਨਾਲ ਵਰਿਆਈ, ਫੁੱਲ ਨਾਲ ਕੰਡਾ ਅਤੇ ਸੱਚਾਈ ਨਾਲ ਝੂਠ, ਧੁਰ ਤੋਂ ਹੀ ਇਹਨਾਂ ਚੀਜ਼ਾਂ ਦਾ ਜੋੜਾ ਬਣਿਆ ਹੈ। ਇਉਂ ਵੀ ਠੀਕ ਹੈ ਕਿ ਅਸਲ ਦੀ ਅਣਹੋਂਦ ਦਾ ਹੀ ਦੂਸਰਾ ਨਾਮ ਬੁਰਾ ਹੈ। ਕਲਯੁਗ ਜੀਵ ਸਿਆਣਾ ਹੁੰਦਾ ਹੋਇਆ ਵੀ ਮਾਇਆ ਦੇ ਲਾਲਚ ਕਰਕੇ ਸੱਚਾਈ ਦੀ ਥਾਂ ਝੂਠ ਤੇ ਫਰੇਬ ਤੋਂ ਕੰਮ ਲੈਂਦਾ ਹੈ। ਇੱਕ ਨੇਕ ਪੁਰਸ਼ ਵਾਸਤੇ ਝੂਠ ਬੁਰੀ ਚੀਜ਼ ਹੈ, ਪਰ ਖੁਦ ਗਰਜ ਤੇ ਲਾਲਚੀ ਪੁਰਸ਼ ਵਾਸਤੇ ਚੰਗੀ। ਹਨੇਰੇ ਕੋਲੋਂ ਸਾਰੇ ਡਰਦੇ ਹਨ, ਹਨੇਰੀ ਰਾਤ ਨੂੰ ਬੁਰਾ ਮੰਨਿਆ ਹੈ, ਪਰ ਚੋਰ ਜਾਰ ਤੇ ਠੱਗ ਹਨੇਰੇ ਨੂੰ ਚੰਗਾ ਸਮਝਦੇ ਹਨ। ਉਹ ਹਨੇਰੀਆਂ ਰਾਤਾਂ ਦੀ ਸੁੱਖ ਮੰਗਦੇ ਹਨ। ਇਹ ਚਾਲ ਕੋਈ ਨਵੀਂ ਨਹੀਂ ਇਹ ਤੁਰੀ ਸਗੋਂ ਇਤਿਹਾਸਕ ਕਾਲ ਤੋਂ ਪਹਿਲਾਂ ਦੀ ਚਲੀ ਆਉਂਦੀ ਹੈ। ਬਾਲਮੀਕ ਵੀ ਤਾਂ ਇੱਕ ਅਰਾ ਮਾਰ ਸੀ, ਅਵਤਾਰਾਂ ਨਾਲ ਆਕਸ਼ ਮੁਕਾਬਲੇ ਕਰਦੇ ਆਏ ਤੇ ਧਰਮੀ ਪਾਂਡਵਾਂ ਦੇ ਭਰਾ ਹੀ ਕੌਰ ਬੁਰੇ ਨਿਕਲੇ। ਦੋਹਾਂ ਦੇ ਵਿਚਾਲੇ ਮਹਾਂਭਾਰਤ ਹੋਇਆ। ਦੂਸਰੇ ਅਰਥਾਂ ਵਿੱਚ ਰੱਬੀ ਤੇ ਨੇਕੀ ਸ਼ਕਤੀਆਂ ਦੇ ਵਿਰੁੱਧ ਸਤਾਨੀ ਸ਼ਕਤੀਆਂ, ਝੂਠ ਤੇ ਹਨੇਰਾ, ਅਗਿਆਨਤਾ, ਠੱਗੀ, ਦੁਰਾਚਾਰੀ, ਰਾਜਸੀ ਜ਼ੁਲਮੋ ਸਿਤਮ ਚੱਲੀਆਂ ਆਈਆਂ। ਸ਼ਾਇਦ ਇਸੇ ਕਰਕੇ ਕਿ ਨੇਕੀ ਤੇ ਧਰਮ ਦਾ ਪਤਾ ਲੱਗਦਾ ਰਹੇ। ਮਨੁੱਖ ਦੀ ਅਕਲ ਦਾ ਇਮਤਿਹਾਨ ਅਤੇ ਸੱਚ ਤੇ ਝੂਠ ਦਾ ਨਖੇੜ ਹੁੰਦਾ ਰਹੇ। ਸਤਿਗੁਰ ਨਾਨਕ ਨਿਰੰਕਾਰੀ ਦੇ ਦਰਬਾਰ ਵਿੱਚੋਂ ਗਿਆਨ ਦੀ ਰੋਸ਼ਨੀ ਮਿਲਦੀ ਹੈ। ਆਤਮਾ ਨੂੰ ਅੰਮ੍ਰਿਤ ਖੁਰਾਕ ਪ੍ਰਾਪਤ ਹੁੰਦੀ ਹੈ। ਉਸ ਖੁਰਾਕ ਨੂੰ ਪਾ ਕੇ ਨਿਰਵਲ ਪੁਰਸ਼ ਬਲਵਾਨ ਹੁੰਦਾ ਹੈ, ਮੂਰਖ ਗਿਆਨੀ ਬਣ ਜਾਂਦਾ ਹੈ, ਝੂਠਾ ਸੱਚ ਦਾ ਆਸ਼ਕ ਹੋ ਜਾਂਦਾ ਹੈ ਤੇ ਬੁਰਾ ਨੇਕੀ ਚੋ ਚਸ਼ਮਾ ਬਣ ਜਾਂਦਾ ਹੈ। ਉਸਦੇ ਬੁੱਲਾਂ ਤੋਂ ਆਹ ਮਹਾਰਾ ਨਿਕਲਦਾ ਹੈ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਲੋਕ ਸੇਵਾ ਕਰਨ ਵਾਸਤੇ ਆਪਣੇ ਆਪ ਹੀ ਚਾਹ ਜਾਗਦਾ ਹੈ। ਸਾਰੀ ਮਨੁੱਖ ਜਾਤੀ ਇਸ ਵਿਰੀ ਕ੍ਰਿਤ ਪ੍ਰਤੀਤ ਹੁੰਦੀ ਹੋਈ ਚੰਗੀ ਤੇ ਸੋਹਣੀ ਲੱਗਦੀ ਹੈ। ਕਾਲੇ ਤੇ ਗੋਰੇ ਦਾ ਝਗੜਾ ਮੁੱਕ ਜਾਂਦਾ ਹੈ, ਡੁੱਬਦੇ ਪੱਥਰ ਪਾਰ ਲੱਗਦੇ ਹਨ, ਪ੍ਰੇਤ ਦੇਵਤਾ ਬਣ ਜਾਂਦੇ ਹਨ। ਪਰ ਐਸੇ ਮਹਾਨ ਦਰਬਾਰ ਦੇ ਚੌਗਿਰਦੇ ਵੀ ਕਈ ਵਾਰ ਕੰਢਿਆਂ ਦੀਆਂ ਬਾੜਾਂ ਹੋ ਜਾਂਦੀਆਂ ਹਨ, ਜੋ ਭਲੇ ਪੁਰਸ਼ਾਂ ਨੂੰ ਦੁਖਦਾਈ ਹੁੰਦੀਆਂ ਹਨ। ਕਾਰਨ ਵਿਰੋਧ ਜਿਵੇਂ ਸੂਰਜ ਦੀ ਰੋਸ਼ਨੀ ਹਰ ਇੱਕ ਵਾਸਤੇ ਸੁਖਦਾਈ ਹੈ, ਪਰ ਉਸ ਦੇ ਪ੍ਰਕਾਸ਼ ਵਿੱਚ ਉੱਲੂ ਅੰਨੇ ਹੋ ਜਾਂਦੇ ਹਨ, ਤਾਂ ਇਸ ਵਿੱਚ ਸੂਰਜ ਦਾ ਕੀ ਦੋਸ਼ ਹੈ? ਚੂਨਾ ਬੀਨੀ ਸਪਰਾਏ ਚਸ਼ਮ ਚਸਮਾਏ ਆਫਤਾਬ ਰਾਚ ਗੁਨਾਹਾ। ਅਰਥ ਚੂ ਜੇਕਰ, ਸਪਰਾਏ ਉੱਲੂ ਨੂੰ ਸੂਰਜ ਚੜਿਆ, ਚਸ਼ਮ ਅੱਖਾਂ ਨਾਲ ਕੁਝ ਨਹੀਂ ਦਿਸਦਾ, ਤਾਂ ਇਸ ਵਿੱਚ ਆਫਤਾਬ ਸੂਰਜ ਦਾ ਕੀ ਰਾਚ ਗੁਨਾਹ ਹੈ? ਜਥਾ ਪਤਨ ਨਈਵ ਜਦਾ ਕਰੀਰ ਬਿਟ ਪੰ ਦੋ ਸੋ ਬਸੰਤ ਸ ਕਿਮ ਨੋ ਲੂ ਕੋਪਿਆ ਬਲੋਕ ਤੇ ਯਦੀ ਦਿਵਾ ਸੂਰਜ ਕਿਮ ਦੂਸਨੰ ਤਾਰਾ ਨਈਵ ਪਰਾਂਤੇ ਚਾਤ੍ਰਕ ਮੁਖੇ ਮੇਕਸ ਕਿਮ ਦੂਸਨੰ ਜਨੰ ਮਾਇਆ ਜਤ ਸਰਜਤ ਤਨੂ ਵਿਧੀਨ ਲਾਟ ਲਿਖਿਤੇ। ਭਾਵ ਜੇਕਰ ਬਸੰਤ ਰੁੱਤ ਵੀ ਵਿੱਚ ਵੀ ਕਰੀਰ ਦੇ ਬਿਟਪਮ ਬ੍ਰਿਸ਼ ਨੂੰ ਪੱਤਰ ਨਾਈਵ ਨਹੀਂ ਆਉਂਦੇ, ਤਾਂ ਇਸ ਵਿੱਚ ਬਸੰਤ ਰੁੱਤ ਦਾ ਕੀ ਦੋਸ਼ ਹੈ? ਅਤੇ ਜਦੀ ਜੇਕਰ ਨੋਲੂ ਨਨੇ ਦੇ ਉੱਪਰਲੇ ਹੋੜੇ ਦਾ ਊੜਾ ਬਣਾ ਕੇ ਅਰਥ ਕਰੋ, ਨੋਲੂ ਉੱਲੂ ਦੇ ਨੇਤਰਾਂ ਵਿੱਚ ਦੇਖਣ ਵਾਲੀ ਦਿਵਾ ਰੋਸ਼ਨੀ ਨਹੀਂ, ਇਸ ਵਿੱਚ ਸੂਰਜ ਦਾ ਕੀ ਦੋਸ਼ ਹੈ ਜਿਸ ਨੂੰ ਦੇਖ ਕੇ ਉਹ ਕ੍ਰੋਧ ਕਰਦਾ ਹੈ? ਜੇਕਰ ਪਪੀਹੇ ਦੇ ਮੂੰਹ ਕੰਠ ਵਿੱਚ ਛੇਕ ਹੋਣ ਕਰਕੇ ਬਾਰਿਸ਼ ਦੀ ਧਾਰਾ ਨਹੀਂ ਪੈਂਦੀ, ਤਾਂ ਇਸ ਦੇ ਵਿੱਚ ਬੱਦਲ ਦਾ ਕੀ ਦੋਸ਼ ਹੈ? ਇਸੇ ਤਰ੍ਹਾਂ ਇਹ ਜੋ ਮਾਇਆ ਰਚਿਤ ਸਰੀਰ ਬਣਿਆ ਹੈ, ਜੋ ਵਿਧਾਤਾ ਨੇ ਇਸ ਦੇ ਕਰਮ ਅਨੁਸਾਰ ਮੱਥੇ ਤੇ ਲਿਖ ਦਿੱਤਾ ਹੈ, ਜੀਵ ਨੂੰ ਉਸ ਤਰ੍ਹਾਂ ਹੀ ਚੱਲਣਾ ਪਵੇਗਾ। ਚੰਦਰਮਾ ਦੀ ਚਾਂਦਨੀ ਸਭਨਾਂ ਨੂੰ ਪਾਉਂਦੀ ਹੈ, ਪਰ ਚੱਕੇ ਤੇ ਚੋਰ ਦੇਖ ਕੇ ਦੁਖੀ ਹੁੰਦੇ ਹਨ। ਇਸੇ ਤਰ੍ਹਾਂ ਮਹਾਂਪੁਰਸ਼ ਵੀ ਹਰ ਇੱਕ ਜੀਵ ਦਾ ਭਲਾ ਚਾਹੁੰਦੇ ਹਨ, ਜਿਵੇਂ ਚੰਦਰਮਾ ਚੋਂ ਸੀਤਲਪੁਣਾ ਕੁਦਰਤੀ ਹੈ। ਇਸੇ ਤਰ੍ਹਾਂ ਮਹਾਂਪੁਰਸ਼ਾਂ ਦਾ ਉਪਕਾਰ ਕਰਨਾ ਹੀ ਉਹਨਾਂ ਦੇ ਜੀਵਨ ਦਾ ਇੱਕ ਅੰਗ ਹੁੰਦਾ ਹੈ। ਉਪਕਾਰੀ ਪਿਆਰੀ ਗਰਾ ਕਰੇ ਅਕਿਰਤਮ ਪ੍ਰੀਤ ਸੰਤਨ ਇਹੀ ਸੁਭਾਵ ਹੈ ਸੱਸ ਸੀਤਲ ਕਿਨ ਕੀਤ ਪਰ ਦੁਸ਼ਟ ਪੁਰਸ਼ ਬਿਨਾਂ ਹੀ ਕਿਸੇ ਪ੍ਰਯੋਜਨ ਤੋਂ ਉਹਨਾਂ ਦੇ ਨਾਲ ਈਰਖਾ ਕਰਨ ਲੱਗ ਜਾਂਦੇ ਹਨ ਮ੍ਰਿਗ ਝੱਕ ਸੰਤਨ ਬਿਹਤ ਬ੍ਰਿਤ ਤ੍ਰਿਣ ਸੰਬਰ ਸੰਤੋਖ ਲਵਦ ਕੁਜੀਵਰ ਦੁਸ਼ਟ ਜਨ ਕਰਹਿ ਅਕਾਰਣ ਦੋਖ ਪਾ ਮ੍ਰਿਗਾਂ ਦੀ ਮੱਛੀਆਂ ਦੀ ਅਤੇ ਸੰਤਾਂ ਦੀ ਬ੍ਰਿਤ ਉਪਜੀਵਿਕਾ ਬਿਹਤ ਜਾਇਜ਼ ਹੈ ਉਹ ਕਿਸੇ ਨੂੰ ਦੁੱਖ ਨਹੀਂ ਦਿੰਦੇ ਮ੍ਰਿਗ ਘਾਹ ਤੇ ਮੱਛ ਪਾਣੀ ਦਾ ਜਾਲਾ ਖਾਂਦੀ ਹੈ ਅਤੇ ਸੰਤ ਸੰਤੋਖ ਵਿੱਚ ਹੀ ਮਸਤ ਰਹਿੰਦੇ ਹਨ ਅਰਥਾਤ ਉਹ ਕਿਸੇ ਪਾਸੋਂ ਕੁਝ ਮੰਗਦੇ ਨਹੀਂ ਪਰ ਲੁਬਧ ਮਾਸਾਹਾਰੀ ਲੋਭੀ ਪੁਰਸ਼ ਬਿਨਾਂ ਦੋਸਤ ਤੋਂ ਮ੍ਰਿਗ ਨੂੰ ਤੇ ਕੁਜੀਵਰ ਮਾਛੀ ਬਿਨਾਂ ਬੈਰ ਤੋਂ ਮੱਛ ਨੂੰ ਮਾਰਦੇ ਹਨ ਇਸੇ ਤਰ੍ਹਾਂ ਦੁਸ਼ਟ ਪੁਰਸ਼ ਅਕਾਰਨ ਹੀ ਸੰਤਾਂ ਨਾਲ ਬੈਰ ਕਰਨ ਲੱਗ ਪੈਂਦੇ ਹਨ ਕਿਉਂਕਿ ਮਨੁੱਖਾਂ ਦੇ ਆਪੋ ਆਪਣੇ ਸੁਭਾਅ ਹਨ ਯਥਾ ਚਾਰ ਭਾਂਤ ਨਰ ਹੈ ਜਾਗ ਜਾਨੋ ਮਾਖੀ ਸਾਂਪ ਅਸੁਰ ਸੁਰ ਮਾਨੋ ਆਪ ਕੋਏ ਪਰ ਕਾਜ ਬਿਗਾਰ ਹੈ ਸੇ ਮਾਖੀ ਸਮ ਲਖੋ ਅਪਾਰ ਹੈ ਬਿਨਾਂ ਲਾਭ ਨਿਜ ਪਰ ਕੀ ਹਾਨੀ ਕਰ ਹੈ ਸੋ ਨਰ ਸਾਂਪ ਸਮਾਨੀ ਪਰ ਕੋ ਮਾਰ ਕਾਜ ਨਿਜ ਕਰੈ ਸੋ ਨਾ ਰਾਕਸ਼ ਬੁੱਧ ਜਨ ਰਰੈ ਜੈਉ ਤੈਉ ਓਂਕਾਰ ਕਰ ਹੈ ਪਕਾਰੇ ਆਹੇ ਦੇਵ ਨਰ ਜਗਤ ਮੁਝਾਰੇ ਭਾਵ ਜਗਤ ਵਿੱਚ ਚਾਰ ਪ੍ਰਕਾਰ ਦੇ ਪੁਰਸ਼ ਹਨ ਮੱਖੀ ਸਰਪ ਰਾਕਸ਼ ਤੇ ਦੇਵਤਾ ਜੋ ਆਪਣਾ ਆਪ ਗਵਾ ਕੇ ਵੀ ਪਰਾਏ ਦੇ ਕੰਮ ਨੂੰ ਵਿਗਾੜਦੇ ਹਨ ਉਹ ਪੁਰਸ਼ ਮੱਖੀ ਦੇ ਸਮਾਨ ਹਨ ਜਿਵੇਂ ਮੱਖੀ ਦੁੱਧ ਜਾਂ ਘਿਓ ਨੂੰ ਖਰਾਬ ਕਰਨ ਵਾਸਤੇ ਉਸ ਵਿੱਚ ਆਪਣਾ ਆਪ ਕੁਰਬਾਨ ਕਰ ਦਿੰਦੀ ਹੈ ਜੋ ਬਿਨਾਂ ਹੀ ਆਪਣੇ ਲਾਭ ਤੋਂ ਪਰਾਏ ਦਾ ਨੁਕਸਾਨ ਕਰਦੇ ਹਨ ਉਹ ਪੁਰਸ਼ ਸਰੂਪ ਦੇ ਸਮਾਨ ਹਨ ਅਤੇ ਜੋ ਦੂਸਰੇ ਨੂੰ ਮਾਰ ਕੇ ਆਪਣਾ ਕੰਮ ਸਵਾਰਦੇ ਹਨ ਉਹਨਾਂ ਨੂੰ ਬੁੱਧੀਮਾਨ ਪੁਰਸ਼ ਰਾਕਸ਼ ਕਹਿੰਦੇ ਹਨ ਮਹਾਂਪੁਰਸ਼ ਜਿਵੇਂ ਕਿਵੇਂ ਵੀ ਹੋਏ ਪਾਪਕਾਰ ਦਾ ਕੰਮ ਕਰਦੇ ਹਨ ਉਹ ਜਗਤ ਵਿੱਚ ਦੇਵਤਾ ਰੂਪ ਹਨ ਵਿਰੋਧ ਕਿਉਂ ਪਹਿਲਾਂ ਆਪ ਜੀ ਦੇ ਪਾਸ ਜਦੋਂ ਅਜੇ ਤੱਕ ਹੋਰ ਕੋਈ ਸੱਜਣ ਨਹੀਂ ਸੀ ਆਇਆ ਦੋਵੇਂ ਵਿਅਕਤੀਆਂ ਵੱਡੇ ਤੇ ਛੋਟੇ ਸੰਤ ਜੀ ਮਹਾਰਾਜ ਕਾਸ਼ੀ ਵਰਤੀ ਧਾਰਨ ਕਰ ਭਜਨ ਸਿਮਨ ਵਿੱਚ ਜੁੜੇ ਰਹਿੰਦੇ ਜਦੋਂ ਨਜ਼ਦੀਕ ਦੇ ਨਗਰਾਂ ਵਿੱਚ ਕਿਸੇ ਖਾਸ ਪ੍ਰੇਮੀ ਦੇ ਘਰ ਚਰਨ ਪਾਉਣੇ ਤਾਂ ਉਸ ਵੱਲੋਂ ਭੇਟਾ ਕੀਤੀ ਹੋਈ ਮਾਇਆ ਨੂੰ ਉਸ ਜਗ੍ਹਾ ਹੀ ਛੱਡ ਆਉਣਾ ਜਿਸ ਨੂੰ ਇੱਕ ਦੋ ਮਗਰ ਲੱਗੇ ਪਿੰਡਾਂ ਦੇ ਨਵੇਂ ਅਕਾਲੀ ਸੱਜਣਾਂ ਨੇ ਚੁੱਕ ਕੇ ਆਪਣੇ ਨਿੱਜੀ ਕੰਮਾਂ ਵਿੱਚ ਵਰਤਣਾ ਸੰਤ ਜੀ ਮਹਾਰਾਜ ਤਾਂ ਸ਼ੁਰੂ ਤੋਂ ਹੀ ਇਸ ਪਾਸੇ ਵੱਲ ਧਿਆਨ ਨਹੀਂ ਸਨ ਦਿੰਦੇ ਫਿਰ ਉਹਨਾਂ ਨੂੰ ਹੋਰ ਵੀ ਮੂੰਹ ਪੈ ਗਿਆ ਜਿਸ ਪਿੰਡ ਜਾਣਾ ਉਹਨਾਂ ਨੇ ਨਾਲ ਤੁਰ ਪੈਣਾ ਪਹਿਲਾਂ ਸੰਤਾਂ ਨਾਲ ਉੱਥੇ ਚੰਗਾ ਛਕਣਾ ਛਕਾਉਣਾ ਫਿਰ ਭੋਗ ਉਪਰੰਤ ਪ੍ਰੇਮੀਆਂ ਵੱਲੋਂ ਭੇਟਾ ਕੀਤੀ ਹੋਈ ਮਾਇਆ ਜੇ ਵਿੱਚ ਪਾ ਕੇ ਆਪਣਾ ਆਖਣਾ ਸੰਤ ਤਾਂ ਤਿਆਗੀ ਹਨ ਇਹਨਾਂ ਨੇ ਮਾਇਆ ਕੀ ਕਰਨੀ ਹੈ ਹੌਲੀ ਹੌਲੀ ਇਹਨਾਂ ਨਾਲ ਹੋਰ ਪਿੰਡਾਂ ਦੇ ਨਵੇਂ ਬਣੇ ਅਕਾਲੀ ਵੀ ਮਿਲ ਗਏ ਜਿਨ੍ਹਾਂ ਨੇ ਇਕੱਠਿਆਂ ਹੋ ਕੇ ਮਾਇਆ ਨੂੰ ਜੈ ਤਰੀਕੇ ਨਾਲ ਗੁਰਮਤ ਤੋਂ ਵਿਰੁੱਧ ਨਸ਼ਿਆਂ ਵਿੱਚ ਵਰਤਣਾ ਜਿਸ ਕਰਕੇ ਪੂਜਾ ਦੇ ਧਾਨ ਨੇ ਇਹਨਾਂ ਦੀ ਹੋਰ ਵੀ ਮੱਤ ਮਾਰ ਦਿੱਤੀ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਪੂਜਾ ਨੇ ਉਹ ਲਿਖਦੇ ਹਨ ਜੈਸਾ ਤਨ ਖਾਏ ਤੈਸੋ ਤਾਕੋ ਮਨ ਹੋਏ ਪੂਜਾ ਸਮ ਮੈਲਾ ਕੋਏ ਧਾਨ ਨਾ ਉਚਾਰੀਆ ਭਜਨ ਭਗਤੇ ਦਾਨ ਜਤ ਸਤ ਗਿਆਨ ਬਿਨ ਪਾਜਤ ਨਾ ਪੂਜਾ ਰਕਸ਼ਨੀ ਭੀਤ ਕਾਰੀਆ ਤਥਾ ਕਾਮਨਾ ਅਨੇਕ ਤਰ ਸਿਰ ਸੁੱਤ ਵਾਰ ਕਰ ਪੂਜਾ ਦੇ ਤਨਰ ਮਹਾ ਮੰਦ ਧਨ ਭਾਰੇ ਹੈ ਤਾਹੇ ਬਵਿਸ਼ਟ ਜੋ ਰਾਮ ਪ੍ਰਿਤ ਕਹਿਓ ਐਸ ਅਗੀ ਅਤ ਮੰਦ ਭਾਗ ਹੋਤ ਪੁਜਾਰੇ ਹੈ ਇਧਰੋਂ ਸਮਾਂ ਪਾ ਕੇ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਇੱਕ ਦੋ ਹੋਰ ਵੀ ਪ੍ਰੇਮੀ ਆ ਜੁੜੇ ਜਿਸ ਕਰਕੇ ਹਰ ਇੱਕ ਚੀਜ਼ ਦੀ ਲੋੜ ਪੈਂਦੀ ਮੰਗ ਕਿਸੇ ਪਾਸੋਂ ਹੈ ਨਹੀਂ ਸੀ ਜਦੋਂ ਪਿੰਡਾਂ ਦੇ ਸ਼ਰਧਾਲੂ ਪ੍ਰੇਮੀਆਂ ਨੂੰ ਪਤਾ ਲੱਗਾ ਕਿ ਸਾਡੇ ਵੱਲੋਂ ਭੇਟਾ ਕੀਤੀ ਮਾਇਆ ਸੰਤਾਂ ਪਾਸ ਤਾਂ ਪੁੱਜਦੀ ਨਹੀਂ ਫਿਰ ਉਹ ਇਸ ਗੱਲ ਤੇ ਆਪ ਕੰਟਰੋਲ ਕਰਨ ਲੱਗ ਪਏ ਭਾਵੇਂ ਸੰਤ ਜੀ ਮਹਾਰਾਜ ਦਾ ਤਾਂ ਇਸ ਪਾਸੇ ਬਿਲਕੁਲ ਧਿਆਨ ਨਹੀਂ ਸੀ ਪਰ ਫਿਰ ਵੀ ਉਹਨਾਂ ਨੇ ਆਪਣੀ ਭਾਵਨਾ ਅਨੁਸਾਰ ਮਾਇਆ ਚੁੱਕੇ ਲੰਗਰ ਦਾ ਸਮਾਨ ਖਰੀਦ ਕੇ ਢੱਕੀ ਸਾਹਿਬ ਭੇਜ ਦੇਣਾ ਮਾਇਆ ਨੂੰ ਪਹਿਲਾਂ ਚੁੱਕਣ ਵਾਸਤੇ ਸੱਜਣ ਦੁਖੀ ਹੋਣ ਲੱਗੇ ਕਿਉਂਕਿ ਉਹਨਾਂ ਦੀ ਮਤਲਬੀ ਸਰਦਾ ਸੀ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਅਖੀਰ ਨੂੰ ਉਹਨਾਂ ਨੇ ਕਾਰਨ ਹੀ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ। ਅੰਜਨਾ ਵਿੱਚ ਕਲੋਟੀ, ਕਨਗਸਾਂ, ਮਕੰਦਪੁਰ ਤੇ ਹੋਰ ਵੀ ਕਈ ਪਿੰਡਾਂ ਦੇ ਲੋਕ ਸ਼ਾਮਲ ਸਨ। ਉਹ ਆਪਸ ਵਿੱਚ ਮਿਲ ਕੇ ਕਹਿਣ ਲੱਗੇ, ਆਪਾਂ ਸੰਤਾਂ ਤੋਂ ਸਾਹ ਮੰਗੋ ਅਤੇ ਕਹੋ ਤੁਸੀਂ ਵੀ ਸਾਡੇ ਵਾਂਗ ਨੀਲੀ ਦਸਤਾਰ ਸਜਾ ਕੇ ਅਕਾਲੀ ਲਹਿਰ ਦਾ ਪ੍ਰਚਾਰ ਕਰੋ ਅਤੇ ਸੰਤਾਂ ਨੂੰ ਆਖੋ ਤੁਸੀਂ ਮੱਥਾ ਕਿਉਂ ਟਿਕਾਉਂਦੇ ਹੋ, ਜੋ ਤੁਹਾਡੇ ਕੋਲ ਇਤਨੀ ਮਾਇਆ ਆਉਂਦੀ ਹੈ ਤੁਸੀਂ ਇਸ ਨੂੰ ਕਿੱਥੇ ਖਰਚ ਕਰਦੇ ਹੋ। ਉਹਨਾਂ ਦਾ ਖਿਆਲ ਸੀ ਸਾਨੂੰ ਸੰਤਾਂ ਪਾਸੋਂ ਚੰਗਾ ਗੱਫਾ ਮਿਲ ਜਾਵੇਗਾ ਅਤੇ ਉਹ ਇਸ ਗੱਲ ਨੂੰ ਸੁਣ ਕੇ ਸਾਨੂੰ ਪੈਸੇ ਦੇ ਦੇਵਣਗੇ। ਉਹਨਾਂ ਮਨਮਤੀਆਂ ਨੇ ਜਦੋਂ ਸੰਤ ਜੀ ਮਹਾਰਾਜ ਦੇ ਪਾਸ ਆ ਕੇ ਆਖਿਆ ਤਾਂ ਹਜ਼ੂਰ ਨੇ ਮੁਸਕਰਾ ਕੇ ਉੱਤਰ ਦਿੱਤਾ ਕਿ ਪ੍ਰੇਮੀਓ ਧੰਨ ਭਾਗ ਜੀ ਆਇਆਂ ਨੂੰ, ਤੁਸੀਂ ਬੜੀ ਕਿਰਪਾ ਕੀਤੀ ਜੋ ਦਰਸ਼ਨ ਬਖਸ਼ੇ, ਕੋਈ ਸੇਵਾ ਦੱਸੋ। ਅਸੀਂ ਤਾਂ ਪਹਿਲਾਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਤ ਦਾ ਤੇ ਨਿਰੋਲ ਗੁਰਬਾਣੀ ਦਾ ਧਾਰਮਿਕ ਪ੍ਰਚਾਰ ਕਰ ਰਹੇ ਹਾਂ, ਨਾ ਅੱਜ ਤੱਕ ਕਿਸੇ ਪਾਰਟੀ ਵਿੱਚ ਹਿੱਸਾ ਲਿਆ ਤੇ ਨਾ ਅੱਗੇ ਨੂੰ ਲੈਣਾ ਹੀ ਹੈ। ਹਾਂ, ਤਨੋ ਮਨੋ ਗੁਰੂ ਪੰਥ ਦੇ ਨਾਲ ਹਾਂ। ਸਾਧੂ ਵਿਅੰਗਮ ਅਭਿਆਗਤਾਂ ਵਾਸਤੇ ਲੰਗਰ ਚੱਲਦਾ ਹੈ, ਆਰਾਮ ਵਾਸਤੇ ਕਮਰੇ ਬਣੇ ਹਨ, ਦੋ ਸਮੇਂ ਕਥਾ ਕੀਰਤਨ ਦਾ ਪ੍ਰਵਾਹ ਜਾਰੀ ਹੈ। ਮੰਗ ਸਾਡੀ ਕਿਸੇ ਤੋਂ ਕੋਈ ਹੈ ਨਹੀਂ, ਸੰਗ੍ਰਹਿ ਕੁਝ ਕੀਤਾ ਨਹੀਂ, ਜੋ ਪਦਾਰਥ ਪ੍ਰਾਰਬਧ ਅਨੁਸਾਰ ਗੁਰੂ ਵੱਲੋਂ ਮਿਲੇ ਉਸ ਨੂੰ ਵੰਡ ਕੇ ਛਕ ਲੈਂਦੇ ਹਾਂ। ਇਹ ਹਿਸਾਬ ਨਾ ਅਸੀਂ ਕਿਸੇ ਪਾਸੋਂ ਲੈਂਦੇ ਹਾਂ, ਨਾ ਕਿਸੇ ਨੂੰ ਦੇਣਾ ਹੀ ਹੈ, ਨਾ ਹੀ ਸਾਡੇ ਪਾਸ ਕੋਈ ਵਸਤੂ ਹੀ ਜਮ੍ਹਾਂ ਹੈ। ਗੁਰੂ ਘਰ ਵਿੱਚ ਕੇਸਰੀ, ਸਰਮਈ ਤੇ ਸਫੈਦ ਤਿੰਨੇ ਰੰਗ ਜਾਇਜ਼ ਹਨ। ਇਉਂ ਅਸੀਂ ਵੀ ਆਪਣੇ ਬਜ਼ੁਰਗਾਂ ਦੀ ਮਰਿਆਦਾ ਅਨੁਸਾਰ ਵਿਹੰਗਮੀ ਬਾਣਾ ਧਾਰਿਆ ਹੈ, ਕਿਸੇ ਦਵਾ ਹੇਠਾਂ ਕੇਸ ਨੂੰ ਬਦਲਿਆ ਨਹੀਂ ਜਾ ਸਕਦਾ। ਹਾਂ, ਸਤਿਕਾਰ ਹਰ ਇੱਕ ਦਾ ਕਰਦੇ ਹਾਂ, ਕਿਸੇ ਵੀ ਰੰਗ ਤੇ ਕੋਈ ਤਰਕ ਨਹੀਂ ਕਰਦੇ। ਭਾਵੇਂ ਇਹ ਗੱਲਾਂ ਠੀਕ ਸਨ, ਪਰ ਉਹਨਾਂ ਦੇ ਮਨ ਦੀ ਇੱਛਾ ਨਾ ਪੂਰੀ ਹੋਈ ਜਾਣ ਕੇ ਉਹਨਾਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ਼ਤਿਹਾਰਬਾਜ਼ੀ ਵੀ ਕੀਤੀ ਕਿ ਇਹਨਾਂ ਪਾਸ ਡਾਕੂ ਤੇ ਚੋਰ ਆਉਂਦੇ ਹਨ। ਗੌਰਮੈਂਟ ਨੂੰ ਖਬਰਾਂ ਕੀਤੀਆਂ, ਉਹਨਾਂ ਨੇ ਗੁਪਤ ਤੌਰ ਤੇ ਆਦਮੀ ਭੇਜੇ, ਪਰ ਉਥੋਂ ਕੁਝ ਨਾ ਮਿਲਿਆ ਤਾਂ ਵਿਰੋਧੀ ਹਾਰ ਗਏ।